ਕਰਤਾ ਹਿੱਸਾ ਤੋਂ ਗੁਣੀ ਕਰਮ ਤੇ ਸਾਰੇ ਸ਼ੁਭ ਕਰਦਾ ਹੈ ਪਰ ਸ਼ੁਭ ਕਰਮਾਂ ਦਾ ਕਰਤਾ ਆਪਣੇ ਨੂੰ ਮੰਨ ਲੈਂਦਾ ਤੇ ਸ਼ੁਭ ਕਰਮਾਂ ਦਾ ਫਲ ਭੋਗਦਾ ਰਹੇਗਾ ਚੰਗਾ ਚਲੋ ਖੁਸ਼ੀਆਂ ਮਿਲਦੀਆਂ ਰਹਿਣਗੀਆਂ ਸੁੱਖ ਮਿਲਦੇ ਰਹਿਣਗੇ ਪਰਮਾਤਮਾ ਨਹੀਂ ਮਿਲੇਗਾ ਪਰਮਾਤਮਾ ਦੀ ਪ੍ਰਾਪਤੀ ਕਦੋਂ ਆਉਂਦੀ ਹੈ ਕਰਮ ਕਰਤ ਹੋਵੇ ਨਹਿ ਕਰਮ ਇਹ ਪ੍ਰਭੂ ਜਦ ਤਨ ਤੇਰਾ ਹੈ ਮਨ ਤੇਰਾ ਹੈ ਤੇਰੀ ਤਰਫੋਂ ਮਿਲਿਆ ਹੋਇਆ ਇੱਕ ਦਾਨ ਹੈ ਅਗਰ ਮੈਂ ਸ਼ੁਭ ਕਰਮ ਵੀ ਕੀਤੇ ਨੇ ਇਹ ਪ੍ਰਭੂ ਤੂੰ ਐਸਾ ਮਾਹੌਲ ਬਣਾਇਆ ਐਸੀ ਮੈਨੂੰ ਸਮਝ ਦਿੱਤੀ ਇਹ ਵੀ ਤੇਰੀ ਅਨੰਤ ਬਖਸ਼ਿਸ਼ਾਂ ਦੇ ਚੋਂ ਇੱਕ ਬਖਸ਼ਿਸ਼ ਮੇਰਾ ਕੁਛ ਵੀ ਨਹੀਂ ਐਸਾ ਮਨੁੱਖ ਸਮਾਧੀ ਲੀਨ ਹੋ ਜਾਂਦਾ ਇਹ ਉਸਦੀ ਮਾਨਸਿਕ ਅਵਸਥਾ ਹੁੰਦੀ ਹੈ ਮਹਾਰਾਜ ਕਹਿੰਦੇ ਕਿਧਰੇ ਤੂੰ ਤਿੰਨ ਗੁਣਾਂ ਦੇ ਚ ਜੀ ਰਿਹਾ ਹੈ ਪ੍ਰਭੂ ਤੂੰ ਜੀ ਰਿਹਾ ਕਿਧਰੇ ਤੂੰ ਤਮਾ ਗੁਣੀ ਹੈ ਕਿਧਰੇ ਤੂੰ ਰਜੋ ਗੁਣੀ ਹੈ ਕਿਧਰੇ ਤੂੰ ਸਤੋ ਗੁਣੀ ਹੈ ਪਰ ਤੂੰ ਕਿਧਰੇ ਇਹਨਾਂ ਤਿੰਨਾਂ ਤੋਂ ਉੱਚਾ ਉੱਠ ਗਿਆ ਕਹੂੰ ਬੇਦਰੀ ਕਹੂੰ ਤਾਸੋਂ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਕਹੂੰ ਜਛ ਗੰਧਰਵ ਉਰਗ ਕਹੂੰ ਵਿਦਿਆਧਰ ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ ਕਿਧਰੇ ਤੂੰ ਰਾਗ ਦੇ ਚ ਗੰਧਰਵ ਹੈ ਕਿਨਰ ਹੈ ਵਜੰਤਰੀਆਂ ਦੇ ਚੋਂ ਕਿਨਰ ਹੈ ਗਾਇਕਾਂ ਦੇ ਚੋਂ ਗੰਧਰਵ ਹੈ ਕਿਧਰੇ ਤੂੰ ਮਹਾਨ ਵਿਦਵਾਨ ਹੈ ਫਿਰ ਸਾਹਿਬ ਅੱਗੋਂ ਕਹਿੰਦੇ ਨੇ ਕਾਹੂੰ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਾਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਪ੍ਰਭੂ ਕਿਧਰੇ ਤੂੰ ਹਿੰਦੂ ਹੈ ਤੂੰ ਕਿਧਰੇ ਤੂੰ ਮੁਸਲਿਮ ਹੈ ਕਿਧਰੇ ਤੂੰ ਹਿੰਦੂ ਹੈ ਤੂੰ ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ ਤੂੰ ਕਾਹੂੰ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਾਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ ਕਿਧਰੇ ਤੂੰ ਹਿੰਦੂ ਨਹੀਂ ਹੈ ਇਹ ਪ੍ਰਭੂ ਤੂੰ ਤੁਰਕ ਹੈ ਮੁਸਲਮਾਨ ਹੈ ਮੁਨਾਰੇ ਤੇ ਚੜ ਕੇ ਬਾਂਗ ਪਿਆ ਦੇਣਾ ਤੂੰ ਦੋਈ ਰਾ ਚੂੰ ਬਦਰ ਕਰਦਮ ਦੁਆਲ ਮਰਾਈ ਤੇ ਦੇਦਮ ਇੱਕ ਨੂੰ ਕਿਸੇ ਵਕਤ ਇੱਕ ਮਹਾਨ ਆਲਮ ਫਕੀਰ ਨੇ ਵੀ ਐਸਾ ਬਿਆਨ ਕੀਤਾ ਸੀ ਮੁੱਕ ਚੁੱਕੀ ਹੈ ਤਮੀਜ਼ ਕੁਫਰੋ ਇਮਾਂ ਸਦਾ ਨਾਕੂਸ ਕੀ ਆਤੀ ਹੈ ਅਜ਼ਾਂ ਬਣ ਕੇ ਕਹਿੰਦਾ ਹੁਣ ਕੁਫਰ ਤੇ ਇਮਾਨ ਦਾ ਵਿਤਕਰਾ ਵੀ ਖਤਮ ਹੋ ਗਿਆ ਜੇ ਮੰਦਰ ਵਿੱਚ ਘੜਿਆਲ ਵੱਜਦਾ ਤੇ ਮੈਨੂੰ ਇਨ ਸੁਣਾਈ ਦਿੰਦਾ ਜਿਵੇਂ ਮਸਜਿਦ ਦੀ ਅਜ਼ਾਨ ਹੋਵੇ ਤੇ ਜੇ ਮਸਜਿਦ ਵਿੱਚ ਅਜ਼ਾਨ ਆਉਂਦੀ ਹੈ ਤੇ ਮੈਨੂੰ ਹੁਣ ਇਨ ਸੁਣਾਈ ਦਿੰਦਾ ਜਿਵੇਂ ਮੰਦਰ ਦਾ ਘੜਿਆਲ ਪਿਆ ਵੱਜਦਾ ਮੈਂ ਕੀ ਕਰਾਂ ਇੱਕ ਦੂਈ ਰਾਚੋਂ ਬਦਰ ਕਰਦਮ ਦੋ ਆਲਮ ਰਾਜਾ ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਨਾਦ ਨਿਕਲਿਆ ਇੱਕ ਸੰਤ ਇੱਕ ਮਨ ਦੀ ਅਵਸਥਾ ਹੈ ਅਸੰਤ ਇੱਕ ਮਨ ਦੀ ਅਵਸਥਾ ਹੈ ਹੁਣ ਮੈਂ ਅਰਜ਼ ਕਰਾਂ ਬਿਮਾਰ ਹੋ ਕੇ ਹੀ ਬਿਮਾਰੀ ਦਾ ਪਤਾ ਚੱਲਦਾ ਹੈ ਬਿਮਾਰੀ ਕੀ ਹੈ ਕਿਸੇ ਦੇ ਸਿਰ ਵਿੱਚ ਕਦੀ ਦਰਦ ਹੋਈ ਨਹੀਂ ਮੇਰੇ ਖਿਆਲ ਵਿੱਚ ਉਸਨੂੰ ਨਹੀਂ ਪਤਾ ਸਿਰ ਦੀ ਪੀੜਾ ਕੀ ਆਉਂਦੀ ਭਾਵੇਂ ਲੱਕ ਉਸਨੂੰ ਕਹੀਏ ਸਿਰ ਮੇਰਾ ਦੁਖਦਾ ਪਿਆ ਬਹੁਤ ਦੁਖਦਾ ਪਿਆ ਅਗਲਾ ਕਹੇਗਾ ਹਾਂ ਠੀਕ ਹੈ ਦੁਖਦਾ ਪਿਆ ਪਰ ਇਹ ਦੁਖਣਾ ਕੀ ਹੈ ਇਹ ਦਰਦ ਕੀ ਹੈ ਉਸਨੂੰ ਕੀ ਪਤਾ ਗੁਰਬਾਣੀ ਦਾ ਫੈਸਲਾ ਲਾਗੀ ਹੋਏ ਸੋ ਜਾਣੇ ਪੀੜ ਇਹ ਪੀੜ ਇਸਨੂੰ ਲੱਗੀ ਹੋਵੇ ਤੇ ਜਾਣੇ ਬਾਕੀ ਵਿਆਖਿਆ ਹੈ ਮੈਂ ਕਿਆਸ ਆਰਾਈਆਂ ਨੇ ਐਸਾ ਹੋਵੇਗਾ ਇੱਕ ਕਹਿ ਰਿਹਾ ਮੇਰੀ ਦਾਲ ਦੁੱਖ ਰਹੀ ਹੈ ਬਹੁਤ ਦੁੱਖ ਰਹੀ ਹੈ ਇੱਕ ਦੀ ਕਦੀ ਰੁਕੀ ਨਹੀਂ ਤੂੰ ਸੁਣਦਾ ਮਹਿਸੂਸ ਕਰਦਾ ਹਾਂ ਦੁੱਖ ਰਹੀ ਹੋਵੇਗੀ ਪਰ ਇਹ ਪੀੜ ਕੀ ਹੈ ਕੱਖ ਵੀ ਪਤਾ ਨਹੀਂ ਕੁਛ ਵੀ ਨਹੀਂ ਪਤਾ ਇਹਨੂੰ ਕੋਈ ਵੀ ਬੋਧ ਨਹੀਂ ਤੇ ਹੁਣ ਮੈਂ ਅਰਜ਼ ਕਰਦੇ ਹਾਂ ਸੰਤ ਹੀ ਸੰਤ ਨੂੰ ਪਹਿਚਾਣ ਸਕਦਾ ਹੈ ਦੂਸਰਾ ਪਹਿਚਾਣ ਹੀ ਨਹੀਂ ਸਕਦਾ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਹੈ ਇੱਕ ਬੁਢੇਪੇ ਨੂੰ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਕੱਖ ਨਹੀਂ ਪਤਾ ਇਸ ਚੱਕਰ 'ਚ ਨਾ ਪੈਣਾ ਇਸ ਪੰਜ ਸੱਤ ਸਾਲ ਦੇ ਮਾਸੂਮ ਬੱਚੇ ਨੂੰ ਕੁਛ ਨਹੀਂ ਪਤਾ ਕਿ ਜਵਾਨੀ ਕੀ ਆਉਂਦੀ ਹੈ ਇਸ ਉਮੰਗ ਤੇ ਤਰੰਗ ਨਾਲ ਭੜੇ ਹੋਏ ਨੌਜਵਾਨ ਨੂੰ ਕੱਖ ਵੀ ਨਹੀਂ ਪਤਾ ਕਿ ਬੁਢੇਪਾ ਕੀ ਆਉਂਦਾ ਔਰ ਨਿਰਾਸ਼ਾ ਦੇ ਦਲਦਲ ਵਿੱਚ ਫਸੇ ਇਸ ਬੁੱਢੇ ਨੂੰ ਕੱਖ ਵੀ ਨਹੀਂ ਪਤਾ ਕਿ ਮੌਤ ਕੀ ਆਉਂਦੀ ਹੈ ਜਣਾ ਖਣਾ ਕਹਿ ਦਿੰਦਾ ਉਹ ਸੰਤ ਉਹ ਸੰਤ ਉਹ ਸੰਤ ਤੂੰ ਕਿਸ ਤਰ੍ਹਾਂ ਪਹਿਚਾਣ ਕਰ ਲਈ ਤੂੰ ਕਿਹੜੀ ਦੂਰਬੀਨ ਨਾਲ ਵੇਖ ਲਿਆ, ਤੂੰ ਕਿਹੜੇ ਮੀਟਰ ਨਾਲ ਨਾਪਿਆ। ਸੰਤ ਹੋ ਕੇ ਸੰਤ ਦੀ ਪਹਿਚਾਣ ਆਉਂਦੀ ਉਂਝ ਨਹੀਂ ਆਉਂਦੀ। ਇਸ ਵਾਸਤੇ ਸੰਤ ਬਣਨ ਦੀ ਕੋਸ਼ਿਸ਼ ਕਰੀਏ ਤੇ ਜੈਸੇ ਕੋਈ ਸੰਤ ਬਣਨ ਦੀ ਕੋਸ਼ਿਸ਼ ਕਰਦਾ ਹੈ ਉਸਦਾ ਜਗਤ ਦੇ ਤਮਾਮ ਸੰਤਾਂ ਨਾਲ ਸੰਬੰਧ ਜੁੜ ਜਾਂਦਾ ਹੈ। ਇਹ ਪਹਿਚਾਣ ਉਹਨੂੰ ਅਸਲੀਅਤ ਦਾ ਪਤਾ ਚੱਲ ਜਾਂਦਾ ਹੈ, ਹਕੀਕਤ ਦਾ ਪਤਾ ਚੱਲ ਜਾਂਦਾ ਹੈ। ਸੰਤ ਇੱਕ ਮਾਨਸਿਕ ਅਵਸਥਾ ਹੈ, ਜੈਸੇ ਤੰਦਰੁਸਤੀ ਸਰੀਰ ਦੀ ਇੱਕ ਹਾਲਤ ਹੈ, ਬਿਮਾਰੀ ਸਰੀਰ ਦੀ ਇੱਕ ਹਾਲਤ ਹੈ, ਸੰਤ ਇੱਕ ਮਨ ਦੀ ਅਵਸਥਾ ਹੈ। ਜਨਮ ਤੋਂ ਅਕਸਰ ਸਰੀਰ ਤੇ ਤੰਦਰੁਸਤ ਹੁੰਦਾ ਹੈ, ਸਹਿਜੇ ਸਹਿਜੇ ਬਾਅਦ ਵਿੱਚ ਰੋਗੀ ਹੋ ਜਾਂਦਾ ਹੈ, ਪਰ ਜਨਮ ਤੋਂ ਹੀ ਮਨੁੱਖ ਦਾ ਮਨ ਰੋਗੀ ਹੈ। ਸਾਧਨਾ ਕਰੇ, ਤਪੱਸਿਆ ਕਰੇ ਤੇ ਕੁਝ ਸਵਸਥ ਹੋਵੇ। ਇਹ ਮਨ ਕਈ ਜਨਮਾਂ ਦਾ ਰੋਗੀ ਹੈ, ਕਈ ਜਨਮਾਂ ਦੀ ਮਹਿਲ ਹੈ, ਕਈ ਜਨਮਾਂ ਦਾ ਰੋਗ ਹੈ, ਔਰ ਹਰ ਜਨਮ ਵਿੱਚ ਰੋਗ ਵਧਿਆ, ਰੋਗ ਵਧਿਆ। ਪਿਛਲੇ ਜਨਮ ਦੇ ਰੋਗ ਸਾਡੇ ਕੋਲ ਨੇ, ਸੰਸਕਾਰ ਭਰਿਆ, ਇਸ ਜਨਮ ਦੇ ਵੀ ਬਥੇਰੇ ਇਕੱਠੇ ਕੀਤੇ ਨੇ। ਤਨ ਦੇ ਤਲ ਤੇ ਅਸੀਂ ਇਹ ਨਹੀਂ ਕਹਿ ਸਕਦੇ ਸਾਰੇ ਰੋਗੀ ਬੈਠੇ ਨੇ, ਮਨ ਦੇ ਤਲ ਤੇ ਗੁਰਬਾਣੀ ਕਹਿੰਦੀ ਹੈ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਭ ਰੋਗੀ ਨੇ, ਸਾਰੇ ਰੋਗੀ ਨੇ ਮਾਨਸਿਕ ਤਲ ਤੇ। ਅਗਰ ਉਹ ਅਵਸਥਾ ਪ੍ਰਾਪਤ ਨਹੀਂ ਹੋਈ ਜੋ ਸਨ, ਅਗਰ ਆਪ ਪੁੱਛੋ ਨਾ ਮਨੁੱਖ ਦਾ ਭਵਿਸ਼ ਕੀ ਹੋਵੇਗਾ, ਕਿਸੇ ਦੇਸ਼ ਦਾ ਭਵਿਸ਼ ਕੀ ਹੋਵੇਗਾ, ਕਿਸੇ ਕੌਮ ਦਾ ਭਵਿਸ਼ ਕੀ ਹੋਵੇਗਾ, ਨਜੂਮੀ ਜੋਤਸ਼ੀ ਭਾਵੇਂ ਜੋ ਕੁਝ ਦੱਸਦੇ ਨੇ, ਰਾਜਨੈਤਿਕ ਜੋ ਕੁਝ ਭਾਵੇਂ ਦੱਸਦੇ ਨੇ, ਮੈਂ ਤੇ ਇਹੀ ਕਹਿੰਦਾ ਹੁੰਦਾ, ਹਰ ਕੌਮ ਦਾ, ਹਰ ਦੇਸ਼ ਦਾ, ਹਰ ਬਸ਼ਰ ਦਾ ਭਵਿਸ਼ ਹੈ ਸੰਤ ਹੋਣਾ। ਜਿੰਨੇ ਚਿਰ ਤੱਕ ਸੰਤ ਨਹੀਂ ਬਣੇਗਾ, ਭਵਿਸ਼ ਦੀ ਚਿੰਤਾ ਦਾ ਬੋਝ ਸਿਰ ਤੇ ਰਹੇਗਾ। ਧਨ ਮਿਲ ਗਿਆ, ਭਵਿਸ਼ ਦੀ ਚਿੰਤਾ, ਔਲਾਦ ਮਿਲ ਗਈ ਹੈ, ਅਜੇ ਵੀ ਭਵਿਸ਼ ਦੀ ਚਿੰਤਾ, ਰਹਿਣ ਨੂੰ ਸੋਹਣਾ ਮਕਾਨ ਮਿਲ ਗਿਆ, ਅਜੇ ਵੀ ਭਵਿਸ਼ ਦੀ ਚਿੰਤਾ, ਸਿੰਘਾਸਣ ਮਿਲ ਗਿਆ, ਸਤਾ ਮਿਲ ਗਈ, ਪ੍ਰਭਤਾ ਮਿਲ ਗਈ, ਅਜੇ ਵੀ ਭਵਿਸ਼ ਦੀ ਚਿੰਤਾ, ਵਾਸਤਵਿਕ ਭਵਿਸ਼ ਦੀ ਪ੍ਰਾਪਤੀ ਹੋਈ ਨਹੀਂ। ਹਰ ਮਨੁੱਖ ਦਾ ਭਵਿਸ਼ ਹੈ ਸੰਤ ਹੋਣਾ, ਔਰ ਜਦ ਸੰਤ ਕੋਈ ਹੋ ਜਾਂਦਾ ਹੈ ਤਾਂ ਕੁਛ ਵੀ ਪ੍ਰਾਪਤੀ ਦੀ ਇੱਛਾ ਨਹੀਂ ਰਹਿੰਦੀ, ਫਿਰ ਜੀਵਨ ਦਾ ਸੰਤ ਆਨੰਦ ਮਾਣਦਾ ਹੈ, ਫਿਰ ਕੋਈ ਭਵਿਸ਼ ਨਹੀਂ, ਸੰਤ ਦਾ ਕੋਈ ਭਵਿਸ਼ ਨਹੀਂ। ਜਿਸ ਜਿਸ ਦਾ ਵੀ ਭਵਿਸ਼ ਹੈ ਅਜੇ ਇਹ ਰਸਤੇ ਵਿੱਚ ਹੈ, ਜਿਸ ਦਾ ਭਵਿਸ਼ ਖਤਮ ਹੋ ਗਿਆ, ਮੰਜ਼ਿਲ ਤੇ ਪਹੁੰਚ ਗਿਆ, ਟਿਕਾਣੇ ਤੇ ਪਹੁੰਚ ਗਿਆ, ਉਹਨੇ ਵਾਸਤਵਿਕ ਅਵਸਥਾ ਨੂੰ ਜੋ ਹੈ ਲੱਭ ਲਿਆ। ਤਾਂ ਹੁਣ ਮੈਂ ਅਰਜ਼ ਕਰਾਂ, ਅਗਰ ਇਹ ਰੋਗ ਹੈ, ਆਧਾਰਮਿਕ ਹੋਣਾ ਮਾਨਸਿਕ ਰੋਗ ਹੈ, ਔਰ ਰੋਗ ਇਹ ਕਈ ਜਨਮਾਂ ਦਾ ਹੈ, ਇਸ ਰੋਗ ਨੂੰ ਕਿਵੇਂ ਮਿਟਾਈਏ, ਕਿਸ ਤਰ੍ਹਾਂ ਮਿਟਾਈਏ? ਤਾਂ ਮੈਂ ਅਰਜ਼ ਕਰਾਂ, ਇਸ ਰੋਗ ਦੀ ਔਸ਼ਧੀ ਹੈ, ਇਹੀ ਕਾਰਨ ਹੈ ਕਿ ਗੁਰੂ ਨੂੰ ਵੈਦ ਆਖਿਆ ਗਿਆ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਇਸ ਬਿਮਾਰੀ ਦਾ ਇਲਾਜ ਹੈ, ਮਾਨਸਿਕ ਰੋਗ ਦਾ ਇਲਾਜ ਹੈ। ਮੈਂ ਫਿਰ ਅਰਜ਼ ਕਰਾਂ, ਮਾਨਸਿਕ ਤਲ ਤੇ ਕੋਈ ਰੋਗੀ ਹੈ, ਪਹਿਚਾਣ ਸੰਸਾਰ ਦਿਖਾਈ ਦਿੰਦਾ, ਤੇ ਸੰਸਾਰ ਵਿੱਚ ਦੋ ਦਿਖਾਈ ਦਿੰਦੇ, ਇੱਕ ਨਹੀਂ ਤੋ ਵਿਤਕਰਾ ਵੀ ਰਹਿੰਦਾ, ਕੋਈ ਆਪਣਾ ਦਿਖਾਈ ਦਿੰਦਾ, ਕੋਈ ਬੇਗਾਨਾ ਦਿਖਾਈ ਦਿੰਦਾ, ਕੋਈ ਛੋਟਾ ਦਿਖਾਈ ਦਿੰਦਾ, ਕੋਈ ਵੱਡਾ ਦਿਖਾਈ ਦਿੰਦਾ, ਕੋਈ ਮੂਰਖ ਦਿਖਾਈ ਦਿੰਦਾ, ਕੋਈ ਸਿਆਣਾ ਦਿਖਾਈ ਦਿੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਹਿ ਕੋ ਮੂਰਖ ਨਹਿ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਪਾਣਾ। ਕੋਈ ਮੂਰਖ ਨਹੀਂ, ਕੋਈ ਸਿਆਣਾ, ਸਭ ਤੋਂ ਹੀ ਤੋਂ ਇੱਕ ਅਵਸਥਾ ਹੈ, ਇਹ ਮਨ ਦੀ ਇੱਕ ਹਾਲਤ ਹੈ। ਅਗਰ ਇਹ ਨਹੀਂ ਬਣੀ ਤਾਂ ਮਨ ਰੋਗੀ ਹੈ। ਇਸ ਰੋਗ ਨੂੰ ਕਿਵੇਂ ਦੂਰ ਕੀਤਾ ਜਾਏ? ਸ਼ਬਦ ਨੂੰ ਸੁਣ ਕੇ। ਕਿਹੜੇ ਸ਼ਬਦ ਨੂੰ ਸੁਣ ਕੇ? ਪਰਮਾਤਮਾ ਦੇ ਸ਼ਬਦ ਨੂੰ ਸੁਣ ਕੇ। ਕਿੱਥੇ ਹੈ ਪਰਮਾਤਮਾ ਦਾ ਸ਼ਬਦ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਲ। ਉਹਦਾ ਨਾਦ ਘੱਟ ਘੱਟ ਦੇ ਚ ਵੱਜ ਰਿਹਾ, ਘੱਟ ਘੱਟ ਦੇ ਚ ਬੋਲ ਰਿਹਾ। ਅਸੀਂ ਕਹਿੰਦੇ ਨਾ ਈਸ਼ਵਰ ਵਿਆਪਕ ਹੈ, ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ, ਉਹਦਾ ਬੋਲ ਵੀ ਵਿਆਪਕ ਹੈ। ਅਗਰ ਉਹ ਵਿਆਪਕ ਹੈ ਤਾਂ ਉਸਦਾ ਸੋਚਣਾ ਵੀ ਵਿਆਪਕ ਹੈ। ਅਸੀਂ ਵਿਆਪਕ ਨਹੀਂ ਹਾਂ, ਸੀਮਤ, ਤਾਂ ਸਾਡੀ ਦ੍ਰਿਸ਼ਟੀ ਸੀਮਤ ਹੈ। ਅਸੀਂ ਜਿੱਥੇ ਆਉਂਦੇ ਹਾਂ ਉੱਥੇ ਸਾਡੀ ਦ੍ਰਿਸ਼ਟੀ, ਜਿਵੇਂ ਮੈਂ ਇੱਥੇ ਬੈਠਾ, ਮੇਰੀਆਂ ਅੱਖਾਂ ਵੀ ਇੱਥੇ ਨੇ। ਇਹ ਨਹੀਂ ਕਿ ਮੈਂ ਆਪਣੀ ਅੱਖਾਂ ਕਮਰੇ 'ਚ ਛੋੜ ਕੇ ਆ ਗਿਆ, ਜਾਂ ਮੈਂ ਆਪਣੇ ਕੰਨ ਕਿਸੇ ਥਾਂ 'ਤੇ ਹੋਰ ਜਗ੍ਹਾ ਰੱਖ ਕੇ ਆ ਗਿਆ, या मैं के अपनी जबान नो किसी होर टिकाने च रखे है? नहीं, मनुख जिथे है उत्थे उसकी जबान है, उत्थे उसके कन ने, उत्थे उसकी दृष्टि है, उत्थे उसकी सोचन है। अगर परमात्मा व्यापक है तो उसकी दृष्टि व्यापक होगी, अगर वह व्यापक है तो उसका सुनना व्यापक होगा, अगर वह व्यापक नहीं तो उसका सुनना सीमित होगा, सिर्फ गुरुद्वारे च सुनेगा, मस्जिद च नहीं सुनेगा, मस्जिद दे सुनेगा मंदिर दे च नहीं सुनेगा, मंदिर दे सुनेगा बाजार दे च नहीं सुनेगा, पर उसका सुनना व्यापक है। तू बोलते सही किधरे भी बोल, उसका सुनना व्यापक है। देखत सुनत सदा है संगे, मैं मूर्ख जानिया दूरी रे, उदा वेखना व्यापक है, उदा सुनना व्यापक है, ऐ पुरुष उसका बोल भी व्यापक है। किथे उसका बोल? तेरे घट दे बोल रहे, घट घट आवाज है ना, सुनाई क्यों नहीं दे रहा? तू घट दे कभी प्रवेश नहीं किया, तू अपने अंदर कभी जाती नहीं मारी, बार ही बार रहे, बार बार सारी जिंदगी कीर्तन सुनते रहो, कुछ भी नहीं होता गुस्ताखी मारो, बारों बार सारी जिंदगी कोई कथा करता रहे थे, कथा सुनता रहे, कुछ भी नहीं। किसी ने किसी दिन अंदर की कथा सुन ली, बाहर की कथा नाल संबंध टुट जाता है, बार करना भी रह जाता है, बार सुनना भी रह जाता है। कथनी बदनी कहन कहावन, समझ परी तो बिसरे हो गावन। मैं एक दिन बाबे बलवंत सिंह से यही प्रश्न किया, चंगी बैरागी आत्मा से, मैं कहा तुसी कथा कर दे हो, सवेरे कर दे हो, शामी कर दे हो, तुहाथों प्रेरणा लेके मैं करदा, ऐ जिहड़ी अवस्था है खतनी बदनी कहन कहावन, यह सब कहना ही है, कहन मात्र गल्ला, कहने तक है। और ये अवस्था किधरे प्रगट हो गई है तो कथनी रह जाती है, सुनना भी रह जाता है, बाहर की गल नहीं रह जाती। तो मैं स्वभाव कह रहा वो कथा की है, वो कीर्तन की है, बाहरों सुनना भी रह जाता है, बाहरों बोलना भी रह जाता है। यकीन जानो मैं चंगी तरह याद, जो बच्चा बिलक के रोंदा है इस तरह रोए, कहने रब जो मैं मिला रोगी मिला, तंदुरुस्त बंदा नहीं मिला, इंज कह के अपना पल्ला छुड़ाया, रोगी मिलते हैं मैंने, तू भी एक महारोगी, मेरे से प्रश्न ना करया कर, मेरा हिरदा तड़प उठता है, मैं दुखी हो जाना। कथनी बदनी कहन कहावन, समझ परी तो बिसरियो गावन, गावना ही रह गया, बोलना ही रह गया। ये अवस्था फिर किमें बने? तो सुन, जितनी गहराई नाल सुनेगा उतनी गहराई तेरा शब्द गुरु दा अंदर प्रवेश करेगा। उपरों उपरों सुन रहे हैं, शब्द उपर उपर है, हृदय तक पहुंचता ही कोई नहीं, गहरा होके सुन, गहराई नाल सुन। कहिंदे ने बदल गरजदे पए होवन, बिजली कड़कदी पई होवे, अद्धी रात दा वक्त होवे, सुती हुई मां दी नींद नहीं खुलदी, गोद का बच्चा मामूली जिया बिलखता, मामूली जिया आवाज, अक खुल गई है, बदल गरजदे पए सन, इन्हां दे गर्जन ने तेरी नींद नहीं तोड़ी, बिजली कड़कदी पई सी, इस कड़क ने तेरी अखां नहीं खोलियां, हवा दी शां शां, दरवाजिया दे खड़ाक आवाज, इसने तेरी अखां नहीं खोलियां। बच्चा मामूली जिया रोया, बिल्कुल महीन आवाज दे, छोटी आवाज दे, तेरी अख खुल गई, भावें सुती पई है पर बच्चे नू अजे भी बहुत गहराई नाल सुन रही है, ताई ते जाग पई, और भावें कोई जागया भी होवे ते बदलां दी गर्जन नहीं सुन सकदा अगर उस पासे ध्यान नहीं, ये भी मैं अर्ज कर दिया, कुछ भी नहीं पता चलेगा कि बदल गरजदे पए ने, की हो रहा है। पैर समाप्ति करिए, ਇਹ ਸੁਣਨਾ ਵਾਸਤਵਿਕ ਕਿਸ ਤਰ੍ਹਾਂ ਦਾ ਆਉਂਦਾ ਹੈ? ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸ਼ਬਦ ਵਿੱਚ ਇੱਕ ਅੰਗ ਪੇਸ਼ ਕੀਤਾ, ਉਹ ਮੈਂ ਕਹਿ ਕੇ ਸਮਾਪਤੀ ਕਰਾਂ। ਸਹਿਬ ਕਹਿੰਦੇ ਨੇ, ਅੰਤਰ ਪਿਆਸ ਉਠੀ ਪ੍ਰਭ ਤੇਰੀ, ਸੁਣ ਗੁਰ ਬਚਨ ਮਨ ਤੀਰ ਲਗਾਈਆ। ते गुरु का शब्द मैं की सुनया ते तीर की तरह लगे, तीर तन नू लगे हुण निकलदा है। मनुख तड़पदा है ते तड़पदा होया मनुख करदा है हाए पाणी हाए पाणी हाए पाणी। गुरु दे शब्द दा तीर लगे है मन नू, मन विनिया गया, मन दे अंदर एक प्यास पैदा हो जाती है प्रभु दी, उहदी रसना करन लग पैंदी है वाहेगुरु वाहेगुरु वाहेगुरु। एक तड़पदा होया जो मनुख कहिंदा है हाए पाणी हाए पाणी हाए पाणी, ये कहना कुछ होर है। जिहनू प्यास ही नहीं लगी वो आखे हाए पाणी, ये पखंड है, ये उपरों उपर ये कुछ भी नहीं। औखे ना होना बस बहुतियां दा वाहेगुरु वाहेगुरु कहना, वाहेगुरु की प्यास ते है कोई नहीं, हाए पाणी करी जांदे। अंतर प्यास उठी प्रभ केरी, प्रभु दी प्यास पैदा हो गई। क्यों? सुन गुरु बचन मन तीर लगई, गुरु दा बचन मैं की सुनया तीर लग गया। मन की बिरथा मन ही जाने, अवर के जाने को पीर भरैया। इतनी वड्डी पीड़ा है, बड़ा लंबा चौड़ा जिक्र किया है भाई गुरदास ने, पीड़ा कितनी है। मैं समाप्ति करा क्योंकि बहुत सारा प्रोग्राम है, इशारा अगान लमकाव। यह पीड़ा इतनी ज्यादा है, जगत में कोई इतनी पीड़ा नहीं। शरीर पीड़ित है, खून निकल रहा है, हाए पाणी हाए पाणी हाए पाणी। शब्द का तीर लगे है, तड़पया है मन वाहेगुरु वाहेगुरु। इस तड़पी हालत च जब वाहेगुरु निकलता है, यकीन जानो ये बोल प्रभु दे दरबार तक पहुंचते हैं और अवस्था बदल जाती है। अवस्था की बदल जाती है, एक कबीर ने बयान किया कह के समाप्ति। भगत कबीर जी कहते ने, गूंगा हुआ बावरा बहरा हुआ कान, पांव ते पिंगल भया मारिया सतगुर बाण। गुरु दी बाणी दा बाण ऐसा लगे है, मैं ते गूंगा हो गया। भाव इस बाण दे लगदे हां जो असलियत दा पता चले है, हकीकत दा पता चले है, मैं कह नहीं सकता, बयान नहीं कर सकता, गूंगा हो गया। पीड़ा भी इतनी ही मैं कह नहीं सकता और रस भी इतना मैं कह नहीं सकता। तुसी आखो कि पीड़ा दे च रस, असह पीड़ा है, लेकिन गजब की गल दुनिया च एको ही पीड़ा है, प्रभु बिरहे की पीड़ा, जिहदे च कुछ रस भी है, बाकी किसी पीड़ा च रस नहीं है। कोई मनुख पीड़ित नहीं होना चाहता। इस पीड़ा वास्ते बड़े बड़े संत तड़प रहे भी रहे हैं, यह भी मैं अर्ज कर दें। रब ने एक नियम बना दिता है, प्रसूत की पीड़ा तो लंघे बिना कोई स्त्री मां नहीं बन सकती, बिरहे की पीड़ा तो लंघे बिना कोई संत नहीं बन सकता, कोई भगत नहीं बन सकता, इस तो लंघना पैंदा। अमीर खुसरो पीड़ित होके दुआ कर रहे हैं, तो कहेंगे या रब दुआए वसल ना हर विस कबूल हो। ये जो मैं दुआ कर रहा हूं पीड़ित होके, बिरही मन जो मेरा तड़प रहा है, मिल तू मिल, कहिंदा है ये अरदास करन दे तू मैनू मिलना। इस अरदास देच भी स्वाद है, इस प्रार्थना देच भी रस है, इस दुआ देच भी कोई गल है, इस पीड़ा देच भी कोई आनंद है। या रब दुआए वसल ना हर विस कबूल हो, फिर दिल में क्या रहेगा जो हसरत निकल गई। गूंगा हुआ गूंगा हो गया, नहीं कह सकता। इतना अथाह रस निकी जी जबान नहीं बयान कर सकती, इतनी असह पीड़ा ये जबान नहीं बयान कर सकती। बावरा बावरा कहने भोले, बावरे तो मुराद पागल नहीं, भोला। चलाक ओ जो बाहरों कुछ हो रहा है अंदरों कुछ हो रहा है, सी कह देने बड़ा चलाक है। बड़े दो रूप ने, बाहरों बड़ा दानी दिखाई देता है अंदरों बेईमान, बाहरों जो हाथ जोड़ के मिलता है अंदरों बड़ा हंकारी है, बाहरों बड़ा मिठा बोल रहा है अंदरों बड़ा कौड़ा है। वो हाजिर मिठा बोल दे बाहर जाए कड़े विस खोले, सामने बड़ा मिठा पे बोल देना, बाहर जाके सवै निंदा तो और कुछ भी नहीं कर दे। दो बड़ा चलाक है, भोला अंदरों बाहरों एक है, अंदरों बाहरों एक है। धन गुरु गोबिंद सिंह जी महाराज कहें मैं उस इंसान को इंसान मनन ही तैयार नहीं जिदी जबान दे बोल कुछ होर ने जिदे मन दे भाव कुछ होर ने जिदा दिल कुछ होर कह रहे हैं जबान कुछ होर कह रही है मैं इस चलाक इंसान को इंसान नहीं मनता। औरंगजेब ने लिखा है हमो मर्द बायद शबद सुखनवर नशिक में दिगर दर दहाने दिगर तेरी जबान ते कुछ होर है तेरे चेहरे ते कुछ होर है तेरे दिल दे कुछ होर है तू चलाक हो सकता है तू फकीर नहीं है। ए माला ए तस्वीर तेरे हाथ दे सिवाय पखंड तो होर कुछ नहीं भोला अंदरों बारों एक साडे देश एक महान योगी नो जिसका दिन कल मनाया गया शिवरात्रि शिव जी पता इस देश दे उसनों की कहने भोला शंकर भोला ना भोले भोले भोला अंदरों बारों एक भोला मनुख हर एक ते भरोसा कर लेंदा है भोला मनुख ठगा सकता है ठग नहीं सकता चलाक बंदा ठग सकता है ठगा नहीं सकता। हजार जां फिदा है आंख के जबानश दिलश जकेत हजारा जिंदड़ियां उसको कुर्बान कीतियां जा सकदियां जिसकी दिल ते जबान एक है। गूंगा हुआ बावरा बहरा हुआ कान हुण मैं कोई दुनियावी गल सुन ही नहीं सकता बहरा हो गया हर पासे रब ही रब सुनदा जो कुछ भी आवाज आती है जो बोलत है मृग मेन पंखेरू सो बिन हर जापत है नहीं हो सब परमात्मा सुनाई देंदा है। बहरा हुआ कान पांव ते पिंगल भया मारिया सतगुर बाण ऐसा बाणी दा बाण लगे है मन पिंगला हो गया चलन जोगा ही नहीं रहा। स्वामी रामानंद भी कहने कत जाइए रे गल रागो रंग मेरा चितना चलत मन भयो पन मन पिंगला हो गया भटकना मिट गई हे प्रभु हुण तेरे दर जोगा ही रह गए भटकना मिट गई पिंगले हो गए चल ही नहीं सकते। गालिब इसनु बड़े आलमाना ढंग नाल बयान करदा है मेरे टूटे हुए पाए तलब का मुझ पे ऐसा है ये जो मेरे पैर टूट गए इन्हां दा मेरे उत्ते बड़ा एहसान है। क्यों मेरे टूटे हुए पाए तलब का मुझ पे ऐसा है तुम्हारे दर से अब कर कहीं जाया नहीं जाता अः खुदा हूं मैं तेरे दर तो हटके किधरे जा सका जान जोगा ही नहीं रहा पैर ही टूट गए। मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता मोहब्बत असल में मखमूर वो राज़े हकीकत है समझ में आ गया है फिर भी समझाया नहीं जाता गलत में समझ ली है पर मैं आखा किस तरह गूंगा हो गया पांव ते पिंगल भया मारिया सतगुरबान ये मन की हालत है मन की अवस्था है। एक महापुरुष संत की बरसी मनाने आया सारे मिलके जोदड़ी करिए धन गुरु ग्रंथ साहब जी महाराज नो सानू संत बना मानसिक अवस्था ये प्रदान कर ताकि साड़ी भी जीवन यात्रा सफल होवे ते ए पंक्ति साड़े ते पूरी उतरे सफल सफल भई सफल यात्रा आवण जान रहे मिले सादा। इतनी सेवा प्रवान करनी सारयां दा हार्दिक तौर ते धन्यवाद बड़ी कागरता नाल आपने सरवण कीता महापुरुष बाबा इकबाल सिंह जी दा हार्दिक तौर ते धन्यवाद। हर साल हुक्मनामा आपदा पहुंचदा है तो मैं भी इस महान ब्रह्म ज्ञानी की बरसी रे शामिल होने का एक सुभाव अवसर मिलता है। धन गुरु ग्रंथ साहब जी महाराज बख्शिश करन जिंदगी का अंत होवे इस तो पहले बेअंत की झलक मिले हर एक नूं मिले ताकि हर एक की जीवन यात्रा सफल होवे बार बार समूह सत्संगी मुखी जग सज्जन ते महापुरुषों का हार्दिक तौर पर धन्यवाद। उल चुक दी क्षमा वाहेगुरु जी का खालसा वाहेगुरु।